ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਦੂਜਾ ਪਾਓ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ ਸੱਤ ਭਾਗਾਂ ਦੀ ਲੜੀ ਲਿਖੀ ਹੈ। ਪੰਜਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਰੱਬ ਇੱਕ ਹੈ, ਰੱਬ ਨੇ ਆਪਣੀ ਮੌਜ ਵਿੱਚ ਕੁਦਰਤ ਸਾਜੀ। ਇਸ ਕੁਦਰਤ ਦੀ ਵਜ੍ਹਾ ਨਾਲ ਦੂਜੇ ਭਾਉ ਦੀ ਕਲਪਨਾ ਹੋਈ। ਜਦ ਇਨਸਾਨ ਦੇ ਮਨ ਦਾ ਰੁੱਖ ਆਪਣੇ ਕਰਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸਨੂੰ ਗੁਰਮੁਖ ਕਿਹਾ ਜਾਂਦਾ ਹੈ। ਪਰ ਜਦੋਂ ਇਨਸਾਨ ਦੇ ਮਨ ਦਾ ਰੁੱਖ ਮਾਇਆ ਵੱਲ ਹੁੰਦਾ ਹੈ ਤਾਂ ਉਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਅਤੇ ਮਨਮੁਖ ਅਖਵਾਉਂਦਾ ਹੈ। ਹਾਂਜੀ, ਜਦੋਂ ਇਨਸਾਨ ਦੇ ਮਨ ਦਾ ਰੁੱਖ ਆਪਣੇ ਕਰਤੇ ਅਕਾਲ ਪੁਰਖ ਵੱਲ ਹੁੰਦਾ ਹੈ ਤਾਂ ਉਸਨੂੰ ਗੁਰਮੁਖ ਕਿਹਾ ਜਾਂਦਾ ਹੈ। ਪਰ ਜਦੋਂ ਇਨਸਾਨ ਦੇ ਮਨ ਦਾ ਰੁੱਖ ਮਾਇਆ ਵੱਲ ਹੁੰਦਾ ਹੈ ਤਾਂ ਉਹ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ ਅਤੇ ਮਨਮੁਖ ਅਖਵਾਉਂਦਾ ਹੈ। ਇਸੇ ਭੁੱਲ ਵਿੱਚੋਂ ਹੀ ਦੂਜਾ ਭਾਉ ਉਪਜਦਾ ਹੈ। ਇਸ ਦੂਜੇ ਭਾਉ ਵਿੱਚ ਸਾਰੀ ਉਮਰ ਇਨਸਾਨ ਗਲਤਾਨ ਰਹਿੰਦਾ ਹੈ। ਹਾਂ ਹਾਂ ਕਰਤੀ ਸਭ ਮੂਈ, ਸੰਪੋ ਕਿਸੇ ਨਾ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ। ਇਹ ਜਗ ਮਾਇਆ ਮੋਹੇ ਵਿਆਪਿਆ, ਦੂਜੇ ਭਰਮ ਭੁਲਾਏ। ਜਗਤ ਅਗਿਆਨੀ ਅੰਧ ਹੈ, ਦੂਜੇ ਪਾਏ ਕਰਮ ਕਮਾਏ। ਦੂਜੇ ਪਾਏ ਜੇਤੇ ਕਰਮ ਕਰੇ, ਦੁੱਖ ਲੱਗੇ ਤਨ ਤਾਏ। ਅਨਿਕ ਜਤਨ ਬੀਤਿਅਨ ਪਰਮਾਈ, ਕਰ ਵਾਸ ਨ ਦੇਵੈ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨ ਦੀਜੈ ਕਿਰਤ ਪਵਾਈ। ਸਾਧੋ ਇਹ ਜਗ ਪਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ। ਕਈ ਪ੍ਰਾਣੀ ਐਸੇ ਹੁੰਦੇ ਹਨ ਜੋ ਮਾਇਆ ਵਿੱਚ ਗਲਤਾਨ ਹੁੰਦੇ ਹਨ ਪਰ ਨਾਲ ਹੀ ਪਰਮਾਰਥ ਵੱਲ ਵੀ ਠਾਠਾ ਬਾਗਾ ਕਰ ਛੱਡਦੇ ਹਨ। ਲੇਕਿਨ ਬਿਪਤਾ ਪਈ ਤੋਂ ਇਹਨਾਂ ਨੂੰ ਰੱਬ ਨਾਲੋਂ ਕਸੂਨ ਨੇੜੇ ਲੱਗਦਾ ਹੈ। ਬਿਪਤਾ ਤੋਂ ਬਚਣ ਲਈ ਇਹ ਪਹਿਲਾਂ ਅਕਲਾ ਘੋਟਦੇ ਹਨ, ਦੂਸਰਾ ਸਿਫਾਰਿਸ਼ਾਂ ਪਾਉਂਦੇ ਹਨ, ਰਿਸ਼ਵਤ ਦਿੰਦੇ ਹਨ, ਹੋਰ ਕਈ ਕਿਸਮ ਦੇ ਨੀਵੇਂ ਹੱਥਕੰਡੇ ਵਰਤਦੇ ਹਨ। ਇਸ ਤੋਂ ਇਲਾਵਾ ਪੂਜਾ ਪਾਠ ਵੀ ਕਰਾ ਦਿੰਦੇ ਹਨ। ਇਸ ਤਰ੍ਹਾਂ ਇਨਸਾਨ ਦਾ ਧਾਰਮਿਕ ਅਤੇ ਦੁਨਿਆਵੀ ਜੀਵਨ ਦੁਬਿਧਾ, ਭਰਮ ਅਤੇ ਸਹਿਸਾ ਵਿੱਚ ਵਿਅਰਥ ਚਲਾ ਜਾਂਦਾ ਹੈ। ਗੁਰਬਾਣੀ ਵਿੱਚ ਸਾਡੀ ਇਸ ਦੁਚਿੱਤੇ ਵਾਲੀ ਹਾਲਤ ਨੂੰ ਇਉਂ ਬਿਆਨ ਕੀਤਾ ਗਿਆ ਹੈ, ਕਰੇ ਦੁਕਰਮ ਦਿਖਾਵੈ ਹੋਰ, ਰਾਮ ਕੀ ਦਰਗੈ ਬਾਂਧਾ ਚੋਰ। ਖਸਮ ਛੋੜ ਦੂਜੇ ਲੱਗੇ, ਡੂਬੇ ਸੇਵਣ ਜਾ ਰਿਹਾ। ਜਿੰਨਾ ਨਿਉਂ ਦੂਜਾਨੇ ਲੱਗਾ, ਚੂਰ ਮਰੋ ਸੇ ਵਾਢੀਆਂ। ਦੁਚਿੱਤੇ ਕੀ ਦੋਏ ਥੂਣ ਗਿਰਾਨੀ, ਮੋਹ ਬਲੇਡਾ ਟੂਟਾ, ਤਿਸਨਾ ਛਾਨ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ। ਇਸਦਾ ਕਾਰਨ ਇਹ ਹੈ ਕਿ ਸਾਡੀ ਸ਼ਰਧਾ ਭਾਵਨੀ ਸਾਡੇ ਓਪਰੇ ਜੇ ਮਨ ਤੇ ਦਿਮਾਗ ਤਾਈਂ ਸੀਮਤ ਹੈ। ਹਾਂਜੀ, ਇਸਦਾ ਕਾਰਨ ਇਹ ਹੈ ਕਿ ਸਾਡੀ ਸ਼ਰਧਾ ਭਾਵਨੀ ਸਾਡੇ ਓਪਰੇ ਜੇ ਮਨ ਤੇ ਦਿਮਾਗ ਤਾਈਂ ਸੀਮਤ ਹੈ। ਸਾਡੇ ਮਨ ਵਿੱਚ ਅਜੇ ਸਤਿਗੁਰ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ। ਸਾਡੇ ਮਨ ਵਿੱਚ ਅਜੇ ਸਤਿਗੁਰ ਲਈ ਸ਼ਰਧਾ ਭਾਵਨੀ ਦ੍ਰਿੜ ਨਹੀਂ ਹੋਈ, ਅਨੁਭਵ ਨਹੀਂ ਹੋਈ। ਗੁਰਬਾਣੀ ਸਾਨੂੰ ਇਉਂ ਉਪਦੇਸ਼ ਦਿੰਦੀ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮ ਮੈਂ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਦੂਜੇ ਲਫਜ਼ਾਂ ਵਿੱਚ ਅਸੀਂ ਇਕੱਠੇ ਹੋ ਕੇ ਸਤਸੰਗਤ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਬਿਧਾ ਦੂਰ ਕਰਨੀ ਹੈ। ਅਸੀਂ ਇਕੱਠੇ ਹੋ ਕੇ ਸਤਸੰਗਤ ਵਿੱਚ ਗੁਰਬਾਣੀ ਦੀ ਦਰਸਾਈ ਹੋਈ ਜੀਵਨ ਸੇਧ ਦੁਆਰਾ ਦੁਬਿਧਾ ਦੂਰ ਕਰਨੀ ਹੈ ਤੇ ਅਕਾਲ ਪੁਰਖ ਨਾਲ ਲਿਵ ਲਾਉਣੀ ਹੈ। ਪਰ ਅਸੀਂ ਹਾਂਜੀ ਅਸੀਂ ਆਪਣੀ ਪੁਰਾਣੀ ਮਾਨਸਿਕ ਜੀਵਨ ਰੋਡ ਵਿੱਚ ਇਤਨੀ ਤੇਜ਼ੀ ਨਾਲ ਰੁੜੇ ਜਾਂਦੇ ਹਾਂ ਕਿ ਸਾਨੂੰ ਦੂਜੇ ਭਾਵ ਵਾਲੇ ਜੀਵਨ ਤੋਂ ਉੱਪਰ ਉੱਠ ਕੇ ਕੁਝ ਸੋਚਣ, ਵਿਚਾਰਨ, ਸਮਝਣ, ਕਮਾਉਣ ਦੀ ਲੋੜ ਹੀ ਨਹੀਂ ਪਾਸਦੀ। ਨਾ ਹੀ ਸਾਡੇ ਕੋਲ ਇਸ ਇਲਾਹੀ ਗੁਰਬਾਣੀ ਦੇ ਡੂੰਘੇ ਭਾਵਾਂ ਨੂੰ ਵਿਚਾਰਨ ਦੀ ਫੁਰਸਤ ਹੈ। ਅਸੀਂ ਨਿਤ ਗੁਰਬਾਣੀ ਨੂੰ ਪੜ੍ਹਦੇ, ਸੁਣਦੇ, ਪਾਠ ਕਰਦੇ ਤੇ ਹੋਰ ਅਨੇਕਾਂ ਕਰਮ ਕਾਂਡ ਕਰਦੇ ਹੋਏ ਵੀ ਇਸ ਮਾਇਕੀ ਭਰਮ ਭੁਲਾਵੇ ਦੇ ਦੂਜੇ ਪਾਅ ਵਿੱਚ ਆਪਣਾ ਅਮੋਲਕ ਜੀਵਨ ਅਜਾਈਂ ਗਵਾ ਰਹੇ। ਸਾਡੀ ਇਸ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹਉਮੈ ਵਿੱਚ ਸਭ ਪੜ ਥਕੇ ਦੂਜੇ ਪਾਏ ਖੁਆਰ, ਜਗ ਗਿਆਨੀ ਵਿਰਲਾ ਆਚਾਰੀ, ਜਗ ਪੰਡਿਤ ਵਿਰਲਾ ਵਿਚਾਰੀ, ਪੰਡਿਤ ਵਾਚੇ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮੱਤੀ ਦੇ ਚਲੈ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਪਾਠ ਪੜਿਓ ਅਰ ਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹਮ ਬੁਧ ਬਾਧੇ, ਪੂਜਾ ਕਰੈ ਪਰ ਬਿਧ ਨਹੀਂ ਜਾਣੈ, ਦੂਜੇ ਪਾਏ ਮਲ ਲਾਈ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਾਡਾ ਇਹ ਹਉਮੈ ਵਿਹੜਿਆ ਮਨ ਅਨੇਕਾਂ ਰੰਗਾਂ ਭੇਖਾਂ ਵਿੱਚ ਵਰਤਦਾ ਹੈ ਤੇ ਅਨੇਕਾਂ ਤਰੰਗਾਂ ਨਾਲ ਸਾਨੂੰ ਭਰਮਾਉਂਦਾ ਹੈ। ਹਾਂਜੀ ਸਾਡਾ ਇਹ ਹਉਮੈ ਵਿਹੜਿਆ ਮਨ ਅਨੇਕਾਂ ਰੰਗਾਂ ਭੇਖਾਂ ਵਿੱਚ ਵਰਤਦਾ ਹੈ, ਅਨੇਕਾਂ ਤਰੰਗਾਂ ਨਾਲ ਸਾਨੂੰ ਭਰਮਾਉਂਦਾ ਹੈ। ਸਾਡੇ ਮਨ ਦੀ ਬਦਲਵੀ ਰੰਗਤ ਅਨੁਸਾਰ ਹੀ ਸਾਡਾ ਜੀਵਨ, ਸਾਡੀ ਸ਼ਖਸੀਅਤ, ਧਾਰਮਿਕ ਨਿਸ਼ਚੇ, ਕਰਮ ਕਿਰਿਆ, ਧਰਮ ਕਰਮ ਭਾਵ ਭਾਵਨੀ ਵੀ ਬਦਲਦੇ ਰਹਿੰਦੇ ਹਨ। ਕਬੂ ਜੀਅੜਾ ਉਬ ਚੜਤ ਹੈ, ਕਬੂ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ, ਇਹ ਮਨੁਆ ਖਿੰਨ ਨਾ ਟਿਕੈ ਬੋਰੰਗੀ, ਦੈ ਦੈ ਦਿਸ ਚਲ ਚਲ ਹਾਂਡੇ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ, ਖਿੰਨ ਆਵੈ ਖਿੰਨ ਜਾਵੈ, ਦੁਰਗੰਧ ਮੜੈ ਚਿਤ ਲਾਇਆ ਰਾਮ। ਇਸੇ ਦੂਜੇ ਭਾਵ ਨਾਲ ਸਾਡਾ ਅੰਦਰਲਾ ਆਪਾ ਕਈ ਮਾਇਕੀ ਤਰੰਗਾਂ ਨਾਲ ਖੇਲਦਾ ਹੋਇਆ ਅਕਾਲ ਪੁਰਖ ਤੋਂ ਬੇਸੁਰਾ ਹੋਇਆ ਹੋਇਆ, ਆਊਟ ਆਫ ਟਿਊਨ ਹੋਇਆ ਹੋਇਆ, ਮਨੁਆ ਦੇ ਦਿਸ ਤਾਂਵਦਾ ਉਹ ਕੈਸੇ ਹਰ ਗੁਣ ਗਾਵੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ। ਜਦ ਦੂਜੇ ਭਾਵ ਵਿੱਚ ਸਾਡਾ ਮਨ ਆਪਣੇ ਹੀ ਆਪੇ ਅਰਥਾਤ ਆਪਣੀ ਅੰਤਰ ਆਤਮੇ ਨਾਲ ਹੀ ਬੇਸੁਰਾ ਹੋਇਆ ਹੋਇਆ ਹੈ ਤੇ ਫਿਰ ਹੋਰਨਾਂ ਨਾਲ ਕਿਵੇਂ ਸੁਰ ਹੋ ਸਕਦਾ ਹੈ। ਸਾਡਾ ਮਨ ਆਪਣੇ ਆਪੇ ਅਰਥਾਤ ਆਪਣੀ ਅੰਤਰ ਆਤਮੇ ਨਾਲ ਹੀ ਬੇਸੁਰਾ ਹੋਇਆ ਹੋਇਆ ਹੈ ਤਾਂ ਹੋਰਨਾਂ ਨਾਲ ਕਿਵੇਂ ਸੁਰ ਹੋ ਸਕਦਾ ਹੈ। ਇਸ ਤਰ੍ਹਾਂ ਦੂਜੇ ਭਾਵ ਦੇ ਭੁਲੇਖੇ ਕਾਰਨ ਅਸੀਂ ਆਪਣੇ ਆਪੇ ਨਾਲ, ਘਰਦਿਆਂ ਨਾਲ, ਗੁਆਂਢੀਆਂ ਨਾਲ, ਸੰਬੰਧੀਆਂ ਨਾਲ, ਸਾਥੀਆਂ ਨਾਲ, ਸੰਸਾਰ ਨਾਲ, ਧਰਮ ਨਾਲ, ਹਾਂਜੀ ਗੁਰੂ ਨਾਲ, ਇੱਥੋਂ ਤੱਕ ਕਿ ਆਪਣੇ ਰੱਬ ਅਕਾਲ ਪੁਰਖ ਦੇ ਨਾਲ ਵੀ ਬੇਸੁਰੇ ਹੋਏ ਹੋਏ ਹਾਂ। ਇਸੇ ਕਾਰਨ ਸਾਡੇ ਮਨ ਅੰਦਰ, ਸਾਡੇ ਚਿੱਤ ਅੰਦਰ, ਅੰਤਿਸ਼ਕਰਨ ਅੰਦਰ, ਪਰਿਵਾਰਾਂ ਵਿੱਚ, ਕਾਰੋਬਾਰ ਵਿੱਚ, ਸੰਸਾਰ ਵਿੱਚ, ਧਰਮਾਂ ਵਿੱਚ ਬੇਸੁਰੇਪਨ ਅਥਵਾ ਦੂਜੇ ਭਾਵ ਦਾ ਬੋਲਬਾਲਾ। ਇਹ ਮਨ ਜਲਿਆ ਦੂਜੇ ਦੋਏ ਦੇ ਗੁਰਵਾਕ ਅਨੁਸਾਰ ਸਾਡੇ ਅੰਦਰ ਦੂਜੇ ਭਾਵ ਦੇ ਭੁਲੇਖਿਆਂ ਕਾਰਨ ਈਰਖਾ ਦੁਐਤ ਲਭ ਲੋਭ ਅੰਕਾਰ ਤੇ ਹਉਮੈ ਦੇ ਪਾਂਬੜ ਮਚ ਰਹੇ ਹਨ। ਸਾਡੀ ਚੌਧਰ ਪੁਣੇ ਦੀ ਲਾਲਸਾ ਨੇ ਸਾਡੇ ਧਰਮਾਂ ਵਿੱਚ ਵੀ ਈਰਖਾ ਦੁਐਤ ਦੇ ਪਾਂਬੜ ਮਚਾਏ ਹੋਏ ਹਨ। ਸਾਡੇ ਚੌਧਰ ਪੁਣੇ ਦੀ ਲਾਲਸਾ ਨੇ ਸਾਡੇ ਧਰਮਾਂ ਵਿੱਚ ਵੀ ਈਰਖਾ ਦੁਐਤ ਦੇ ਪਾਂਬੜ ਮਚਾਏ ਹੋਏ ਹਨ। ਇਹ ਪਾਂਬੜ ਹਉਮੈ ਦੇ ਦਿਸਦੇ ਨਹੀਂ, ਪਰ ਗੁੱਝੇ ਤੌਰ ਤੇ ਸਾਡੇ ਅੰਤਰਗਤ ਸਾਡੇ ਆਪੇ ਨੂੰ ਜਲਾ ਰਹੇ ਹਨ। ਇਹ ਹਉਮੈ ਦੇ ਪਾਂਬੜ ਇਹ ਭਾਵੇਂ ਦਿਸਦੇ ਨਹੀਂ, ਪਰ ਗੁੱਝੇ ਤੌਰ ਤੇ ਸਾਡੇ ਅੰਤਰਗਤ ਸਾਡੇ ਆਪੇ ਨੂੰ ਜਲਾ ਰਹੇ ਹਨ। ਜਗਤ ਜਲੰਦਾ ਡਿੱਠ ਮੈਂ ਹਉਮੈ ਦੂਜੇ ਪਾਏ, ਗੁੱਝੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ। ਹਉਮੈ ਜਲ ਤੇ ਜਲ ਮੂਏ ਪ੍ਰਮ ਆਏ ਦੂਜੇ ਪਾਏ, ਅਗਨ ਕੁਟਮ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ। ਤਲ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ, ਔਗਣ ਫਿਰ ਲਾਗੂ ਪਏ ਕੂਰਵ ਜਾਵੈ ਤੂਰ। ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਇਸ ਗੁੱਜੀ ਹਉਮੈ ਦੀ ਅੱਗ ਵਿੱਚ ਅਸੀਂ ਆਪ ਵੀ ਸੜ ਰਹੇ ਹਾਂ, ਤੇ ਜਿੱਥੇ ਜਾਂਦੇ ਹਾਂ ਉੱਥੇ ਵੀ ਇਸ ਗੁੱਜੀ ਅੱਗ ਦੀ ਚੁਆਤੀ ਲਾ ਦਿੰਦੇ ਹਾਂ। ਹਾਂਜੀ, ਇਸ ਗੁੱਜੀ ਹਉਮੈ ਦੀ ਅੱਗ ਵਿੱਚ ਅਸੀਂ ਆਪ ਵੀ ਸੜ ਰਹੇ ਹਾਂ, ਤੇ ਜਿੱਥੇ ਜਾਂਦੇ ਹਾਂ ਉੱਥੇ ਵੀ ਇਸ ਗੁੱਜੀ ਅੱਗ ਦੀ ਚੁਆਤੀ ਲਾ ਦਿੰਦੇ ਹਾਂ। ਧਰਮ ਅਸਥਾਨ ਸਾਡੇ ਮਨ ਚਿੱਤ ਅੰਤਿਸ਼ਕਰਨ ਨੂੰ ਇਸ ਗੁੱਜੀ ਅੱਗ ਤੋਂ ਬਚਾਉਣ ਲਈ ਰਚੇ ਗਏ ਸਨ, ਪਰ ਅਸੀਂ ਧਰਮ ਅਸਥਾਨਾਂ ਵਿੱਚ ਵੀ ਆਪਣੀ ਈਰਖਾ ਦੁਐਤ ਨਫ਼ਰਤ ਸਾੜੇ ਚੌਧਰ ਪੁਣੇ ਤੇ ਹਉਮੈ ਅਥਵਾ ਦੂਜੇ ਭਾਵ ਦੀ ਗੁੱਜੀ ਅੱਗ ਜਲਾਈ ਹੈ। ਧਰਮ ਅਸਥਾਨ ਸਾਡੇ ਮਨ ਚਿੱਤ ਅੰਤਿਸ਼ਕਰਨ ਨੂੰ ਇਸ ਗੁੱਜੀ ਅੱਗ ਤੋਂ ਬਚਾਉਣ ਲਈ ਰਚੇ ਗਏ ਸਨ, ਪਰ ਅਸੀਂ ਧਰਮ ਅਸਥਾਨਾਂ ਨੂੰ ਵੀ ਆਪਣੀ ਈਰਖਾ ਦੁਐਤ ਨਫ਼ਰਤ ਸਾੜੇ ਚੌਧਰ ਪੁਣੇ ਤੇ ਹਉਮੈ ਅਥਵਾ ਦੂਜੇ ਭਾਵ ਦੀ ਗੁੱਜੀ ਅੱਗ ਲਾਈ ਹੋਈ ਹੈ। ਫਿਰ ਠੰਡ ਕਿੱਥੇ, ਬਾਹਰ ਕੀ ਅਗਨ ਬੂਜਤ ਜਲ ਸਰਿਤਾ ਕੈ, ਨਾਉ ਮੈਂ ਜੋ ਆਗ ਲਾਗੇ ਕੈਸੇ ਕੈ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਅਤ ਕੋਟਗੜ, ਗੜ ਮੈਂ ਜੋ ਲੂਟ ਲੀਜੇ ਕਹੋ ਕਤ ਜਾਈਏ। ਚੋਰਨ ਕੇ ਤ੍ਰਾਸ ਜਾਏ ਸਰਨ ਨਰਿੰਦ ਗਏ, ਮਾਰੇ ਮਈ ਪਤ ਜੀਓ ਕੈਸੇ ਕੈ ਬਚਾਈਏ। ਮਾਇਆ ਡਰ ਡਰ ਪਤਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਅੱਜ ਕੱਲ ਪਿਛਲੇ ਜ਼ਮਾਨੇ ਨਾਲੋਂ ਕਈ ਗੁਣਾ ਜ਼ਿਆਦਾ ਧਰਮ ਅਸਥਾਨ ਬਣ ਗਏ ਹਨ। ਹਾਂਜੀ, ਅੱਜ ਕੱਲ ਪਿਛਲੇ ਜ਼ਮਾਨੇ ਨਾਲੋਂ ਕਈ ਗੁਣਾ ਜ਼ਿਆਦਾ ਧਰਮ ਅਸਥਾਨ ਬਣ ਗਏ ਹਨ। ਪਾਠ ਪੂਜਾ ਹੋ ਰਹੇ ਹਨ, ਕਥਾ ਵਾਰਤਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਵਾਦ ਵਿਵਾਦ ਹੁੰਦੇ ਹਨ, ਲੇਖ ਕਿਤਾਬਾਂ ਗ੍ਰੰਥ ਲਿਖੇ ਜਾਂਦੇ ਹਨ, ਧਾਰਮਿਕ ਸੰਸਥਾਵਾਂ ਬਣ ਰਹੀਆਂ ਹਨ, ਸਤਸੰਗ ਦੇ ਸਮਾਗਮ ਵੀ ਹੁੰਦੇ ਹਨ, ਪਰ ਫਿਰ ਵੀ ਸਾਡੀ ਸਮੁੱਚੀ ਮਾਨਸਿਕ ਭਾਈਚਾਰਕ ਧਾਰਮਿਕ ਤੇ ਆਤਮਿਕ ਅਵਸਥਾ ਅੱਗੇ ਨਾਲੋਂ ਨਿਗਰਦੀ ਜਾਂਦੀ ਹੈ। ਇਸ ਦਾ ਪ੍ਰਤੱਖ ਸਬੂਤ ਸਾਡੀ ਰੋਜ਼ਾਨਾ ਜੀਵਨ ਰੋੜ ਤੇ ਸਾਡਾ ਧਾਰਮਿਕ ਜੀਵਨ ਹੈ। ਸਾਡੇ ਘਰਾਂ ਵਿੱਚ, ਸੰਸਥਾਵਾਂ ਵਿੱਚ, ਧਾਰਮਿਕ ਅਸਥਾਨਾਂ ਵਿੱਚ, ਸਤਸੰਗ ਵਿੱਚ, ਹਰ ਜਗ੍ਹਾ ਦੂਜੇ ਪਾਉ ਦਾ ਬੋਲਬਾਲਾ ਤੇ ਵਰਤ ਵਰਤਾਰਾ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਓਪਰੇ ਜੇ ਮਨ ਨਾਲ ਹੀ ਪੜ੍ਹ ਸੁਣ ਛੱਡਦੇ ਹਾਂ। ਹਾਂਜੀ, ਇਸ ਦਾ ਕਾਰਨ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਓਪਰੇ ਜੇ ਮਨ ਨਾਲ ਹੀ ਪੜ੍ਹ ਸੁਣ ਛੱਡਦੇ ਹਾਂ। ਸਾਡਾ ਮਨ ਚਿੱਤ ਬੁੱਧੀ ਅੰਤਿਸ਼ਕਰਨ ਗੁਰਬਾਣੀ ਦੇ ਅੰਤਰੀ ਭਾਵ ਅਥਵਾ ਅਨੁਭਵੀ ਅੰਮ੍ਰਿਤ ਕਲਾ ਨਾਲ ਛੂੰਹਦਾ ਜਾਂ ਪਰਸਦਾ ਨਹੀਂ। ਸਾਡਾ ਮਨ ਚਿੱਤ ਅੰਤਹ ਕਰਨ ਬੁੱਧੀ ਗੁਰਬਾਣੀ ਦੇ ਅੰਤਰੀ ਭਾਵ ਅਥਵਾ ਅਨੁਭਵੀ ਅੰਮ੍ਰਿਤ ਕਲਾ ਨਾਲ ਛੂੰਹਦਾ ਤੇ ਪਰਸਦਾ ਨਹੀਂ, ਸਗੋਂ ਅਸੀਂ ਓਪਰੇ ਜੇ ਮਨ ਨਾਲ ਠਾਠਾ ਬਾਗਾ ਕਰ ਛੱਡਦੇ ਹਾਂ। ਇਸੇ ਕਰਕੇ ਆਮ ਜਨਤਾ ਦੀ ਇਹੀ ਸ਼ਿਕਾਇਤ ਹੁੰਦੀ ਹੈ ਕਿ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਮਨ ਨਹੀਂ ਟਿਕਦਾ। ਜੇਕਰ ਲੋਹੇ ਨੂੰ ਪਾਰਸ ਦੇ ਦੁਆਲੇ ਹੀ ਫੇਰੀ ਜਾਈਏ ਤਾਂ ਉਸ ਉੱਤੇ ਪਾਰਸ ਕਲਾ ਨਹੀਂ ਵਰਤ ਸਕਦੀ ਤੇ ਲੋਹਾ ਸੋਨਾ ਨਹੀਂ ਬਣ ਸਕਦਾ। ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਪਾਉ ਨਾ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਇਸੇ ਤਰ੍ਹਾਂ ਧਿਆਨ ਤੋਂ ਬਿਨਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ। ਹਾਂਜੀ, ਧਿਆਨ ਤੋਂ ਬਿਨਾਂ ਸਾਡੇ ਮਨ ਉੱਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤ ਸਕਦੀ। ਜੈਸੇ ਖਾਂਡ ਖਾਂਡ ਕਹਿ ਮੁੱਖ ਨਹੀਂ ਮਿੱਠਾ ਹੋਏ, ਜਬ ਲਗ ਜੀਭ ਸਵਾਦ ਖਾਂਡ ਨਹੀਂ ਖਾਈ ਹੈ। ਜੈਸੇ ਰਾਤ ਅੰਧੇਰੀ ਮੈਂ ਦੀਪਕ ਦੀਪਕ ਕਹਿ ਤਿਮਰ ਨਾ ਜਾਈ ਜਬ ਲਗ ਨਾ ਜਰਾਈ ਹੈ। ਜੈਸੇ ਗਿਆਨ ਗਿਆਨ ਕਹਿ ਗਿਆਨ ਹੋ ਨਾ ਹੋਤ ਕੱਛ ਜਬ ਲਗ ਗੁਰ ਗਿਆਨ ਅੰਤਰ ਨਾ ਪਾਈ ਹੈ। ਤੈਸੇ ਗੁਰ ਧਿਆਨ ਕਹਿ ਗੁਰ ਧਿਆਨ ਹੋ ਨਾ ਪਾਵਤ ਜਬ ਲਗ ਗੁਰ ਦਰਸ ਜਾਏ ਨਾ ਸਮਾਈ ਹੈ। ਕੋਈ ਗਾਵੇ ਰਾਗੀ ਨਾਗ ਦੀ ਬੇਦੀ ਬਪਾਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੇ। ਪੁੱਛਕ ਪਥਿਕ ਤੈ ਪੁੱਛਤ ਪਥਿਕ ਤੈ ਮਾਰਗ ਨਾ ਧਾਰੇ ਪਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪੁੱਛਤ ਹੈ ਬੈਦ ਖਾਤ ਔਖਦ ਨਾ ਸੰਜਮ ਸੈ ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਏ। ਪੁੱਛਤ ਸੁਹਾਗਨ ਹੈ ਕਰਮ ਦੁਹਾਗਨ ਕੈ ਹਿਰਦੈ ਬਿਬਚਾਰ ਕਤ ਸਹਿਜਾ ਬੁਲਾਈਏ ਗਾਏ ਸੁਨੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗੈ ਜੋ ਲੋ ਨਾ ਕਮਾਈਏ। ਪਿਛਲੇ ਜਨਮਾਂ ਵਿੱਚ ਮਾਇਆ ਦੇ ਅਟੁੱਟ ਅਭਿਆਸ ਨਾਲ ਸਾਡੇ ਮਨ ਤਨ ਚਿੱਤ ਬੁੱਧੀ ਵਿੱਚ ਅੰਤਹਿ ਕਰਨ ਵਿੱਚ ਦੂਜਾ ਭਾਵ ਰਚ ਮਿਚ ਗਿਆ ਹੈ ਤੇ ਦੂਜਾ ਭਾਵ ਹੀ ਸਾਡਾ ਜੀਵਨ ਰੂਪ ਬਣ ਚੁੱਕਾ ਹੈ। ਮਾਇਆ ਮੋਏ ਹਰ ਸਿਓ ਚਿੱਤ ਨਾ ਲਾਗੇ ਦੂਜੇ ਪਾਏ ਕਣਾ ਦੁੱਖ ਆਗੇ। ਹਉਂ ਵਿੱਚ ਸਭ ਜਗ ਬੋਰਾਨਾ ਹਉਮੇ ਵਿੱਚ ਸਭ ਜਗ ਬੋਰਾਨਾ ਦੂਜੇ ਪਾਏ ਪਰਮ ਪੁਲਾਨਾ। ਤੰਦਾ ਕਰਤਿਆਂ ਨੇਫਲ ਜਨਮ ਗਵਾਇਆ ਸੁਖਦਾਤਾ ਮਨ ਨ ਵਸਾਇਆ। ਮਨ ਕਠੋਰ ਦੂਜੇ ਪਾਏ ਲਾਗਾ ਪਰ ਮੈਂ ਭੁੱਲਾ ਫਿਰੇ ਅਪਾਗਾ। ਜਗਤ ਅਗਿਆਨੀ ਅੰਧ ਹੈ ਦੂਜੇ ਪਾਏ ਕਰਮ ਕਮਾਏ ਦੂਜੇ ਪਾਏ ਜੇਤੇ ਕਰਮ ਕਰੇ ਦੁੱਖ ਲੱਗੇ ਤਨਤਾਏ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੇ ਬੇਚਾਰੇ। ਇਸ ਤਰ੍ਹਾਂ ਸਾਡਾ ਮਨ ਦੈਵੀ ਗੁਣਾਂ ਦੈਵੀ ਰੁਚੀਆਂ ਸ਼ਰਧਾ ਭਾਵਨੀ ਦੈਵੀ ਰਸ ਆਦਿ ਦੈਵੀ ਗੁਣਾਂ ਤੋਂ ਕੋਰਾ ਆਉਂਦਾ ਜਾਂਦਾ ਹੈ। ਸਾਡਾ ਮਨ ਦੈਵੀ ਗੁਣਾਂ ਦੈਵੀ ਰੁਚੀਆਂ ਸ਼ਰਧਾ ਭਾਵਨੀ ਤੇ ਦੈਵੀ ਰਸ ਆਦਿ ਦੈਵੀ ਗੁਣਾਂ ਤੋਂ ਕੋਰਾ ਹੋਈ ਜਾਂਦਾ ਹੈ। ਜੀਵ ਦੀ ਇਸ ਨਿਗਰ ਦੀ ਅਵਸਥਾ ਦਾ ਮੂਲ ਕਾਰਨ ਦੂਜਾ ਭਾਵ ਹੀ ਹੈ। ਇਸ ਤਰ੍ਹਾਂ ਸਾਡੇ ਮਟਰੋੜ ਹੋਏ ਮਨ ਵਿੱਚ ਸੰਗਤ ਕਰਨ ਗੁਰਬਾਣੀ ਸੁਣਨ ਗੁਰਬਾਣੀ ਪੜ੍ਹਨ ਗੁਰਬਾਣੀ ਸਮਝਣ ਤੇ ਗੁਰਬਾਣੀ ਵਿਚਾਰਨ ਲਈ ਰੁਚੀ ਨਹੀਂ ਬਣਦੀ ਖਿੱਚ ਨਹੀਂ ਪੈਂਦੀ। ਅਸੀਂ ਇਲਾਹੀ ਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ ਅਸੀਂ ਗੁਰਬਾਣੀ ਦੇ ਉਪਦੇਸ਼ ਸੁਣਦੇ ਹੀ ਨਹੀਂ जे सुनदे भी हाँ तो ओपरे जे मन नाल हामी भर छड़दे हाँ। गुरमत सुन कछ ज्ञान ना उपजियो पस जियो उधर परों। जद साडा मन अकाल पुरख नूं भुल के दूजे पाव विच विचरदा तां माया दे सारे नीवे औगणा दी संगत ग्रहण कर लैंदा। कदों? जदों साडा मन अकाल पुरख नूं भुल के दूजे पाव विच विचरदा तां माया दे सारे नीवे औगणा दी संगत ग्रहण कर लैंदा। इस तरह साडा मन माई की औगणा दा मुजस्म अथवा औगणा दा स्वरूप ही बन जांदा। हर साजन पुरख बिसार कै लगी माया तो, हर साजन पुरख बिसार कै लगी माया तो, पुत्र कलत्र न संगतना हर अविनाशी ओ, पलच पलच सगली मुई झूठे तंदे मुँह। माया मोह नटबाजी पाई मनमुख अंध रहे लपटाई, अनिक जन्म बीतियन पर माई करवास न देवे दुत्तर माई। दिन रैन अपना किया पाई किस दोष न दीजे किरत पवाई। भूलियो मन माया उरझायो जो जो कर्म कियो लालच लग तै तै आप बंधायो। ऐसे दूजे पाव वाले मन विच सत्संगत करन दी रुचि बानी नहीं सकती। ऐसे दूजे पाव वाले मन विच सत्संगत करन दी रुचि नहीं बन सकती, ना ही उद्दम हुंदा। जंगलां विच रहन वालियां वैशी लोकां कौमां रब दी होंद अथवा शख्सियत तो बिल्कुल अनजाण होंदियां। जंगल विच रहन वालियां वैशी कौमां रब दी होंद अथवा शख्सियत तो बिल्कुल अनजान होंदियां हन, पर ओ लोग रब दियां शक्तियां नूं मनदे हन ते इन्हां कुदरती शक्तियां दी ओट अथवा आसरा लैंदे हन, जिवें कि अग्नि पानी देवी देवते भूत प्रेत सप बांदर मगरमच्छ पिपल आदि। इन्हां जंगली कौमां ने हर तरह दियां पूजन वालियां शक्तियां दा नाम रख्या होया है ते उस शक्ति दी भै भावनी तो अपनी जीवन सेध लैंदे हन। ये जंगली कौमां कुदरती शक्तियां नूं तां मनदियां हन पर इन्हां शक्तियां दे करते अथवा मालक तो अनजान हन। ये जंगली कौमां कुदरती शक्तियां नूं तां मनदियां हन पर इन्हां शक्तियां दे करते अथवा मालक तो अनजान हन। इस तरह ये लोग नास्तक आस्तक कहे जा सकते हैं। ये रब्बी शक्तियां राही रब नूं असिद्धे तौर ते या अनजान पुणे विच मनदे हन, इनडायरेक्टली मनदे हन। हाँ जी, ये रब्बी शक्तियां राही रब नूं असिद्धे तौर ते या अनजान पुणे विच मनदे हन। को बुतान को पूजत है पस को मृतान को पूजन टायो, कूर किरिया उर जियो सब ही जग श्री भगवान को पेद न पायो। असी सभ्यक कहाउन वाले, हां जी असी सभ्यक कहाउन वाले ते गुरबाणी पढ़न वाले भी गुरबाणी नू टूने टिप्पणियां लई तागे तवीता लई भूत प्रेता नू वस करन लई ज्ञान कोटन लई वावा कराउन लई पले पलेरे बनन लई अपनी माई की गरजां दी पूर्ति लई, हां जी माया बटोरन लई ते होर कई नजायज करोगी मामले नजिठन लई वरत दे। हां असी सभ्यक कहाउन वाले गुरबाणी पढ़न वाले भी गुरबाणी नूं टूणे टिप्पणियां लई तागे तवीतां लई भूत प्रेत वस करन लई ज्ञान कोटन लई हां जी वावा कराउन लई पले पलेरे बनन लई अपनी माई की गरजां दी पूर्ति लई माया बटोरन लई ते होर कई नजायज करोगी मामले नजिठन लई वरत दे। हां इस तरह ਅਸੀਂ ਗੁਰਬਾਣੀ ਦੀ ਬੇਅਦਬੀ ਕਰਦੇ ਹਾਂ, ਅਸੀਂ ਗੁਰਬਾਣੀ ਦੀ ਬੇਅਦਬੀ ਕਰਦੇ ਹਾਂ। ਇਹ ਤੁਰਕੀ ਬਾਣੀ ਅੰਮ੍ਰਿਤ ਸਰੂਪ ਹੈ, ਇਹ ਤੁਰਕੀ ਬਾਣੀ ਅੰਮ੍ਰਿਤ ਸਰੂਪ ਹੈ, ਨਾਮ ਰੂਪ ਹੈ। ਇਹ ਤੁਰਕੀ ਬਾਣੀ ਸ਼ਬਦ ਰੂਪ ਹੈ, ਪ੍ਰੇਮ ਸਰੂਪ ਹੈ, ਸਤ ਸਰੂਪ ਹੈ। ਹਾਂਜੀ, ਇਹ ਗੁਰ ਕੀ ਬਾਣੀ, ਤੁਰ ਕੀ ਬਾਣੀ ਅਨਹਦ ਧੁਨੀ ਹੈ, ਆਤਮ ਰਸ ਰੂਪ ਹੈ, ਆਤਮਕ ਰੰਗ ਰੂਪ ਹੈ। ਇਹ ਤੁਰ ਕੀ ਬਾਣੀ ਗੁਰੂ ਰੂਪ ਹੈ, ਇਹ ਸਤਿਗੁਰੂ ਹੈ, ਜਗ ਮੈਂ ਚਾਨਣ ਹੈ। ਵਾਹ ਵਾਹ ਬਾਣੀ ਸਤ ਹੈ, ਗੁਰਮੁਖ ਬੂਝੈ ਕੋਏ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ। ਲੋਕ ਜਾਣੇ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਪਰ ਐਸੀ ਇਲਾਹੀ ਬਾਣੀ ਨੂੰ ਅਸੀਂ ਮਾਇਕੀ ਦੂਜੇ ਭਾਵ ਵਿੱਚ ਵਰਤ ਕੇ ਇਸ ਦੇ ਆਤਮਕ ਲਾਏ ਤੋਂ ਵਾਂਝੇ ਜਾ ਰਹੇ ਹਾਂ। ਹਾਂਜੀ, ਐਸੀ ਇਲਾਹੀ ਬਾਣੀ ਨੂੰ ਅਸੀਂ ਮਾਇਕੀ ਦੂਜੇ ਭਾਵ ਵਿੱਚ ਵਰਤ ਕੇ ਆਤਮਕ ਲਾਏ ਤੋਂ ਵਾਂਝੇ ਜਾ ਰਹੇ ਹਾਂ। ਮਾਰਗ ਮੋਤੀ ਬਿਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਕਿਆ ਪੜੀਏ ਕਿਆ ਗੁਣੀਏ, ਕਿਆ ਬੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਕੋਈ, ਜੋ ਸਹਿਜ ਨਾ ਮਿਲਿਓ ਸੋਈ। ਗਿਆਨ ਹੀਨ ਅਗਿਆਨ ਪੂਜਾ, ਅੰਧ ਵਰਤਾਵਾ ਭਾਉ ਦੂਜਾ। ਪਾਠ ਪੜੇ ਨਾ ਬੂਝਈ, ਭੇਖੀ ਭਰਮ ਭੁਲਾਏ। ਇਸ ਤਰ੍ਹਾਂ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ, ਦੂਜੇ ਭਾਵ ਦਾ ਵਰਤ ਵਰਤਾਰਾ ਕਰਦਿਆਂ, ਸਾਡੇ ਖਿਆਲ ਵਲਵਲੇ ਭਾਵਨਾਵਾਂ ਵੀ ਅਤ ਨੀਵੇਂ ਦਰਜ਼ੇ ਤੇ ਸਤਾ ਦੇ ਹੋ ਗਏ ਹਨ। ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਰਹਿੰਦਿਆਂ, ਦੂਜੇ ਭਾਵ ਦਾ ਵਰਤ ਵਰਤਾਰਾ ਕਰਦਿਆਂ, ਸਾਡੇ ਖਿਆਲ ਵਲਵਲੇ ਭਾਵਨਾਵਾਂ ਅਤ ਨੀਵੇਂ ਦਰਜ਼ੇ ਅਥਵਾ ਸਤਾ ਦੇ ਹੋ ਗਏ ਹਨ, ਵੇਵਲੈਂਥ ਵਾਲੇ ਹੋ ਗਏ ਹਨ, ਜਿਸ ਕਰਕੇ ਸਾਡੇ ਖਿਆਲਾਂ ਅਥਵਾ ਭਾਵਨਾਵਾਂ ਤੇ ਗੁਰਬਾਣੀ ਦੀ ਸਤਹਿ ਵਿਚਕਾਰ ਅਤਿਅੰਤ ਪਾੜਾ ਫਾਸਲਾ, ਅੰਤਰ ਵਿਥ ਦੂਰੀ ਹੈ। ਇਹੀ ਕਾਰਨ ਹੈ ਕਿ ਸਾਡੇ ਨੀਵੇਂ ਤੇ ਦੂਜੇ ਭਾਵ ਦੀ ਰੰਗਤ ਕਾਰਨ ਮੈਲੇ ਹੋਏ ਮਨ ਦੀ ਉੱਚੀ ਸੁੱਚੀ ਗੁਰਬਾਣੀ ਦੀ ਆਤਮਕ ਸਤਹਿ ਡਿਵਾਈਨ ਵੇਵਲੈਂਥ ਤੱਕ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ, ਸਾਂਝ, ਲੇਵਾ ਦੇਵੀ ਇਕਸੁਰਤਾ ਨਹੀਂ ਹੁੰਦੀ। ਸਾਡੇ ਖਿਆਲਾਂ, ਸਾਡੀਆਂ ਭਾਵਨਾਵਾਂ ਗੁਰਬਾਣੀ ਦੀ ਸਤਹਿ ਵਿਚਕਾਰ ਅਤਿਅੰਤ ਪਾੜਾ ਫਾਸਲਾ, ਅੰਤਰ ਵਿਤ ਤੇ ਦੂਰੀ ਹੈ। ਇਸੀ ਕਾਰਨ ਸਾਡੇ ਨੀਵੇਂ ਤੇ ਦੂਜੇ ਭਾਵ ਦੀ ਰੰਗਤ ਕਾਰਨ ਮੈਲੇ ਹੋਏ ਮਨ ਦੀ ਉੱਚੀ ਸੁੱਚੀ ਗੁਰਬਾਣੀ ਦੀ ਆਤਮਕ ਸਤਹਿ ਤੱਕ ਪਹੁੰਚ ਨਹੀਂ ਹੋ ਸਕਦੀ। ਇਸ ਲਈ ਸਾਡੇ ਮਨ ਦੀ ਗੁਰਬਾਣੀ ਨਾਲ ਸੰਗਤ, ਸਾਂਝ, ਲੇਵਾ ਦੇਵੀ ਤੇ ਇੱਕ ਸੁਰਤਾ ਨਹੀਂ ਹੁੰਦੀ। ਗੁਰਬਾਣੀ ਵਿਚਾਰ ਦੂਜਾ ਪਾਉ, ਪਾਗ ਪੰਜਵਾਂ, ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਨ ਜਾ ਰਿਹਾ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਉ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਝੇ ਪੇਦਾਂ ਨੂੰ ਆਪਣੇ ਜੀਵਨ ਵਿੱਚ ਕਮਾਉਂਦੇ ਹੋਏ ਜੋ ਹੀਰੇ ਮਾਣਕ ਮੋਤੀ ਖਜ਼ਾਨੇ ਨੂੰ ਲੱਭਿਆ, ਉਹਨਾਂ ਨੇ ਇਹਨਾਂ 132 ਅਨੁਭਵੀ ਲਿਖਤਾਂ ਵਿੱਚ ਅੰਕਿਤ ਕੀਤਾ ਹੈ ਜੀ। ਦੂਜੇ ਭਾਵ ਦੇ ਵਿਸ਼ੇ ਤੇ 7 ਭਾਗ ਹਨ, ਪੰਜਵਾਂ ਭਾਗ ਹੀ ਸਿਰਫ ਆਪ ਜੀ ਦੇ ਸਨਮੁਖ ਪੜਿਆ ਗਿਆ ਹੈ। 132 ਲਿਖਤਾਂ ਹਨ ਪੰਜਾਬੀ ਤੇ ਹਿੰਦੀ ਵਿੱਚ, ਜਿਵੇਂ ਸਿਮਰਨ, ਸੰਗਤ, ਦੂਜਾ ਭਾਵ, ਆਤਿਸ਼ ਦੁਨੀਆ, ਖੁਨਕ ਨਾਮ ਖੁਦਾਇਆ, ਧਰਮ ਪ੍ਰਚਾਰ, ਧਰਮ ਜਾਂ ਮਜ਼ਹਬ, ਇਸ ਤਰ੍ਹਾਂ ਵੱਖ ਵੱਖ ਬਹੁਤ ਹੀ ਸੂਖਮ ਵਿਸ਼ੇ ਹਨ। ਪੰਜ ਲਿਖਤਾਂ ਇੰਗਲਿਸ਼ ਵਿੱਚ ਵੀ ਸਪਿਰਚੁਅਲ ਰਾਈਟਿੰਗਸ ਦੇ ਰੂਪ ਵਿੱਚ ਆਪ ਜੀ ਨੂੰ ਮਿਲ ਸਕਦੀਆਂ ਹਨ। ਇਹ ਸਾਰੀਆਂ ਹੀ ਲਿਖਤਾਂ ਸਾਡੀ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੀਆਂ ਹਨ, ਸਾਨੂੰ ਸ਼ਬਦ ਗੁਰੂ ਨਾਲ ਜੋੜਦੀਆਂ ਹਨ, ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲਾਉਂਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।